ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਮੁਹੱਬਤ ਤੇ ਖਲੂਸ ਭਰਾ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਇਲਾਹੀ ਪਾਕ ਕਲਾਮ ਚੋਂ ਪੈਗਾਮ ਪੇਸ਼ ਕਰਨਗੇ। ਇਸ ਤੋਂ ਇਲਾਵਾ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਇੱਕ ਹੋਰ ਖੂਬਸੂਰਤ ਗੀਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ। ਸੋ ਆਓ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, اردو، انگریزی، سندھی تے دوجیاں بہت ساریاں زباناں وچ نشر کردا اے۔ صحت، متوازن خوراک، تعلیم، خاندانی زندگی تے بائبل مقدس نوں سمجھن دے لئی ایڈوینٹسٹ ورلڈ ریڈیو ضرور سنو۔ ساڈی پنجابی سروس دا پتہ لکھ لو۔ انچارج پروگرام امید دی کرن، پوسٹ باکس نمبر 32، لاہور، پاکستان۔ ایڈوینٹسٹ ورلڈ ریڈیو والو پروگرام امید دی کرن نشر کیتا جا رہا ہے۔ ہن ویلا اے کہ اسی خدا دے پاک کلام چوں پیغام سنیے۔ تے اج تواڈے لئی پیغام خدا دے خادم عظمت ایمینول پیش کرن گے۔ تے آو اپنے دلاں نوں تیار کریے تے خدا دے کلام نوں سنیے۔
یس مسیح دے نام وچ سارے ساتھیوں نوں سلام۔ ساتھیو، میں مسیح اس وچ تواڈا خادم عظمت ایمینول کلام مقدس دے نال تواڈی خدمت وچ حاضر ہاں۔ تے ساتھیو، مینوں امید ہے کہ تسی روزانہ دے وانگو ہن وی خداوند دے کلام نوں سنن دے لئی تیار ہو۔ ساتھیو، اج اسی خداوند دے کلام چوں اس گل نوں سکھاں گے کہ کوئی وی بندہ دو مالکاں دی خدمت نہیں کر سکدا۔ ساتھیو، اگر اسی بائبل مقدس دے نویں عہد نامے وچ متی رسول دی انجیل دے 6 باب دی 24ویں آیت پڑھیے، تے ایتھے لکھیا ہویا ہے کہ کوئی بندہ دو مالکاں دی خدمت نہیں کر سکدا، کیونکہ یا تے او اک نال دشمنی رکھے گا تے دوجے نال محبت، یا اک نال ملیا رہے گا تے دوجے نوں ناچیز جانے گا۔ سو تسی خدا تے دولت دوواں دی خدمت نہیں کر سکدے۔ ساتھیو، بائبل مقدس دے اس حوالے وچ اسی یسوع مسیح دے کلام نوں پانے ہاں۔ یسوع مسیح مینوں تے توانوں آ گل کہندے نے کہ کوئی وی بندہ دو مالکاں دی خدمت نہیں کر سکدا۔ تے یسوع مسیح دی وجہ وی بیان کردے نے کہ کیوں نہیں ایک بندہ دو مالکاں دی خدمت کر سکدا۔ پہلی وجہ اے کہ ایک نال تے او محبت رکھے گا تے دوجے نال او دشمنی رکھے گا، ایک نال ملیا رہے گا تے دوجے نوں ناچیز جانے گا۔ اور پھر ساتھیو، یسوع مسیح نے آ فرمایا کہ تسی خدا تے دولت دوواں دی خدمت نہیں کر سکتے۔ سو ساتھیو، بائبل مقدس دے اس حوالے دے مطابق میں تانوں آ گل کہنا چاہنا وا کہ یسوع مسیح نے ساڈے سامنے دو مالکاں نوں پیش کیتا ہے۔ پہلا مالک خدا ہے تے دوجا آ دنیا۔ تے یسوع مسیح نے اس حقیقت نوں ساڈے سامنے پیش کیتا ہے کہ دو مالکاں دی خدمت کرنا نہ صرف مشکل ہے بلکہ ناممکن وی ہے۔ سو ساتھیو، ہن اساں خود آ فیصلہ کرنا ہے کہ آیا ساڈا کیڑا مالک ہے تے اسی کدی خدمت کرنا چاہنے ہاں۔ اساں کسی ایک مالک دا چناؤ کرنا ہے، یا اسی خدا نو چن لئیے یا پھر اس دنیا نو چن لئیے۔ ساتھیو، بائبل مقدس آ گل بیان کر دیئے کہ کوئی وی بندہ دو مالکاں دی خدمت نہیں کر سکدا۔ سو اج اسی سوچئے، اس گل نو ویکھیے کہ اسی کدی خدمت کرن دے ہاں۔ ساڈے دلاں وچ کدے لئی چوکھا پیار پایا جاندا ہے؟ ساڈی زندگیاں وچ اول درجہ کدا ہے؟ اسی کدے نال رہنا پسند کرنے ہاں، خدا نال یا دنیا نال، دنیا وچ پائی جان والی شیواں نال؟ سانو کدے وچ خوشی زیادہ ملدی ہے؟ کیڑا سانو زندگی دے سکدا ہے، خدا یا دنیا؟ ایہدا فیصلہ، ایہدا چناؤ اساں خود کرنا ہے۔ ساتھیو، بائبل مقدس سانو اس گل دی تعلیم دیندی ہے کہ خدا دا آ حکم ہے کہ اسی دنیا نال محبت نہ رکھیے۔ تے خداوند اس لئی سانو اس گل دا حکم دیندا ہے کہ اسی دنیا دے نال محبت نہ رکھیے، کیونکہ دنیا سانو زندگی نہیں دے سکدی، دنیا سانو ساڈے گناہاں تو پاک صاف نہیں کر سکدی، سانو گناہ تو نہیں چھڑا سکدی، کیونکہ دنیا تے خود گناہ نال بھری ہوئی ہے۔ دنیا وچ پائی جان والی شیواں وچ ساڈے لئی پلائی نہیں پائی جاندی، بلکہ ساڈی سلامتی، ساڈی پلائی، ساڈی زندگی خداوند وچ ہی پائی جاندی ہے۔ ساتھیو، اگر اسی بائبل مقدس دے نویں عہد نامے وچ یوحنا رسول دا پہلا خط ایہدے 2 باب دی 15ویں آیت توں لے کے 17ویں تک پڑھیے، تے ایتھے آ لکھیا ہویا ہے کہ نہ دنیا دے نال محبت رکھو، نہ انہاں شیواں دے نال جڑیاں کہ دنیا وچ پایا جاندیاں نے۔ جڑا کوئی دنیا دے نال محبت رکھدا ہے، او دے وچ باپ دی محبت نہیں ہے، کیونکہ جو کچھ دنیا وچ ہے وے، یعنی جسم دی خواہش، اکھاں دی خواہش تے زندگی دی شیخی، آ باپ دی طرفوں نہیں ہے بلکہ دنیا دی طرفوں ہے۔ دنیا ਤੇਰੀ ਖੁਆਇਸ਼ਾਂ ਦੋਵੇਂ ਮਿਟ ਜਾਣਗੀਆਂ, ਪਰ ਜਿਹੜਾ ਖੁਦਾ ਦੀ ਮਰਜ਼ੀ ਤੇ ਚੱਲਦਾ ਹੈ ਉਹ ਅਬਦ ਤੱਕ ਕਾਇਮ ਰਹੇਗਾ। ਸੋ ਸਾਥੀਓ, ਬਾਈਬਲ ਮੁਕੱਦਸ ਦੇ ਇਸ ਹਵਾਲੇ ਵਿੱਚ ਖੁਦਾ ਦਾ ਬੰਦਾ ਇਸ ਗੱਲ ਦੀ ਸਾਨੂੰ ਤਾਲੀਮ ਦਿੰਦਾ ਹੈ, ਸਾਨੂੰ ਇਸ ਗੱਲ ਦੀ ਹਦਾਇਤ ਕਰਦਾ ਹੈ, ਇਸ ਗੱਲ ਦੀ ਨਸੀਹਤ ਕਰਦਾ ਹੈ ਕਿ ਅਸੀਂ ਦੁਨੀਆ ਦੇ ਨਾਲ ਮੁਹੱਬਤ ਨਾ ਰੱਖੀਏ ਤੇ ਨਾ ਉਹਨਾਂ ਸ਼ਾਵਾਂ ਦੇ ਨਾਲ ਮੁਹੱਬਤ ਰੱਖੀਏ ਜਿਹੜੀਆਂ ਕਿ ਦੁਨੀਆ ਵਿੱਚ ਪਾਈਆਂ ਜਾਂਦੀਆਂ ਨੇ। ਤੇ ਜਿਹੜਾ ਕੋਈ ਦੁਨੀਆ ਦੇ ਨਾਲ ਮੁਹੱਬਤ ਰੱਖਦਾ ਹੈ ਉਹਦੇ ਵਿੱਚ ਖੁਦਾ ਦੀ ਮੁਹੱਬਤ ਨਹੀਂ ਪਾਈ ਜਾਂਦੀ, ਯਾਨੀ ਕਿ ਉਹ ਖੁਦਾ ਨਾਲ ਮੁਹੱਬਤ ਨਹੀਂ ਰੱਖਦਾ। ਜਿਵੇਂ ਕਿ ਸਾਥੀਓ, ਯਿਸੂ ਮਸੀਹ ਨੇ ਫਰਮਾਇਆ ਕਿ ਕੋਈ ਵੀ ਬੰਦਾ ਦੋ ਮਾਲਕਾਂ ਦੀ ਖਿਦਮਤ ਨਹੀਂ ਕਰ ਸਕਦਾ। ਸੋ ਅਗਰ ਅਸੀਂ ਦੁਨੀਆ ਦੇ ਨਾਲ ਮੁਹੱਬਤ ਰੱਖਾਂਗੇ ਤੇ ਫਿਰ ਅਸੀਂ ਖੁਦਾ ਨਾਲ ਮੁਹੱਬਤ ਨਹੀਂ ਰੱਖ ਸਕਾਂਗੇ। ਇਸੇ ਲਈ ਬਾਈਬਲ ਮੁਕੱਦਸ ਵਿੱਚ ਲਿਖਿਆ ਹੈ ਕਿ ਜਿਹੜਾ ਕੋਈ ਦੁਨੀਆ ਦੇ ਨਾਲ ਮੁਹੱਬਤ ਰੱਖਦਾ ਹੈ ਉਹ ਖੁਦਾ ਨਾਲ ਮੁਹੱਬਤ ਨਹੀਂ ਰੱਖਦਾ, ਕਿਉਂਕਿ ਜੋ ਕੁਝ ਦੁਨੀਆ ਵਿੱਚ ਪਾਇਆ ਜਾਂਦਾ ਹੈ, ਯਾਨੀ ਜਿਸਮ ਦੀ ਖੁਆਇਸ਼, ਅੱਖਾਂ ਦੀ ਖੁਆਇਸ਼, ਜ਼ਿੰਦਗੀ ਦੀ ਸ਼ੇਖੀ, ਉਹ ਬਾਪ ਦੀ ਤਰਫੋਂ ਨਹੀਂ ਹੈ ਬਲਕਿ ਦੁਨੀਆ ਦੀ ਤਰਫੋਂ ਹੈ। ਇਸ ਲਈ ਦੁਨੀਆ ਤੇ ਉਹਦੀ ਖੁਆਇਸ਼ਾਂ ਦੋਵੇਂ ਮਿਟ ਜਾਣਗੀਆਂ, ਪਰ ਜਿਹੜਾ ਖੁਦਾ ਦੀ ਮਰਜ਼ੀ ਤੇ ਚੱਲਦਾ ਹੈ ਉਹ ਅਬ ਤੱਕ ਕਾਇਮ ਰਹੇਗਾ। ਸਾਥੀਓ, ਖੁਦਾਵੰਦ ਚਾਹੁੰਦਾ ਹੈ ਕਿ ਅਸੀਂ ਬੇਸ਼ੱਕ ਦੁਨੀਆ ਵਿੱਚ ਰਹੀਏ ਪਰ ਦੁਨੀਆ ਦੇ ਨਾ ਹੋ ਜਾਈਏ, ਅਸੀਂ ਦੁਨੀਆ ਦੇ ਨਾਲ ਜਾਂ ਦੁਨੀਆ ਵਿੱਚ ਜਿਹੜੀਆਂ ਆਸ਼ਾਵਾਂ ਪਾਈਆਂ ਜਾਂਦੀਆਂ ਨੇ ਉਹਨਾਂ ਦੇ ਨਾਲ ਮੁਹੱਬਤ ਨਾ ਰੱਖੀਏ, ਉਹਨਾਂ ਨੂੰ ਇੰਨਾ ਅਜ਼ੀਜ਼ ਨਾ ਜਾਣੀਏ ਕਿ ਅਸੀਂ ਖੁਦਾ ਨੂੰ ਭੁੱਲ ਜਾਈਏ। ਦੁਨੀਆ ਸਾਨੂੰ ਕੁਝ ਵੀ ਨਹੀਂ ਦੇ ਸਕਦੀ, ਬਲਕਿ ਖੁਦਾਵੰਦ ਹੀ ਸਾਨੂੰ ਨਿਜਾਤ, ਅਬਦੀ ਜ਼ਿੰਦਗੀ ਤੇ ਅਬਦੀ ਬਾਦਸ਼ਾਹਤ ਦੇ ਸਕਦਾ ਹੈ। ਸਾਥੀਓ, ਜਦੋਂ ਅਸੀਂ ਦੁਨਿਆਵੀ ਕੰਮਾਂ ਵਿੱਚ ਪੈ ਜਾਂਦੇ ਹਾਂ, ਜਦੋਂ ਅਸੀਂ ਦੁਨੀਆ ਵਿੱਚ ਗੁੰਮ ਹੋ ਜਾਂਦੇ ਹਾਂ ਤੇ ਖੁਦਾ ਨੂੰ ਭੁੱਲ ਜਾਂਦੇ ਹਾਂ, ਉਸ ਵੇਲੇ ਇਸ ਤੋਂ ਜ਼ਾਹਿਰ ਹੁੰਦਾ ਕਿ ਅਸੀਂ ਖੁਦਾ ਨਾਲ ਮੁਹੱਬਤ ਨਹੀਂ ਰੱਖਦੇ ਬਲਕਿ ਦੁਨੀਆ ਦੇ ਨਾਲ ਮੁਹੱਬਤ ਰੱਖਦੇ ਹਾਂ। ਸਾਥੀ, ਤੁਸੀਂ ਅਕਸਰ ਕਈ ਲੋਕਾਂ ਨੂੰ ਵੇਖਿਆ ਹੋਏਗਾ ਕਿ ਜਦੋਂ ਇਬਾਦਤ ਦਾ ਵਕਤ ਹੁੰਦਾ ਹੈ, ਜਦੋਂ ਦੁਆ ਦਾ ਵੇਲਾ ਹੁੰਦਾ ਹੈ, ਉਸ ਵੇਲੇ ਬਹੁਤ ਸਾਰੇ ਲੋਕ ਖੁਦਾ ਦੇ ਕੋਲ ਬੜਾ ਹੀ ਘੱਟ ਆਉਂਦੇ ਨੇ। ਕਈ ਲੋਕ ਤੇ ਆ ਗੱਲ ਕਹਿੰਦੇ ਨੇ ਕਿ ਅਸੀਂ ਫਿਰ ਇਬਾਦਤ ਕਰ ਲਵਾਂਗੇ, ਪਹਿਲੋਂ ਅਸੀਂ ਇਸ ਕੰਮ ਨੂੰ ਨਿਪਟਾ ਲਈਏ। ਸਾਥੀਓ, ਦੁਨੀਆ ਦੇ ਕੰਮ ਚੱਲਦੇ ਰਹਿੰਦੇ ਨੇ ਤੇ ਦੁਨੀਆ ਦੇ ਕੰਮ ਹੀ, ਦੁਨੀਆਵੀ ਸ਼ੈਵਾਂ ਹੀ ਸਾਨੂੰ ਖੁਦਾ ਤੋਂ, ਖੁਦਾ ਦੀ ਇਬਾਦਤ ਤੋਂ ਦੂਰ ਲੈ ਜਾਂਦੇ ਨੇ। ਇਸ ਲਈ ਤੇ ਖੁਦਾਵੰਦ ਕਹਿੰਦਾ ਹੈ ਕਿ ਜਿਹੜਾ ਦੁਨੀਆ ਦੇ ਨਾਲ ਜਾਂ ਜਿਹੜੀਆਂ ਦੁਨੀਆ ਵਿੱਚ ਪਾਈਆਂ ਜਾਂਦੇ ਨੇ ਸ਼ੈਵਾਂ, ਉਹਨਾਂ ਦੇ ਨਾਲ ਮੁਹੱਬਤ ਰੱਖਦਾ ਹੈ, ਉਹ ਮੇਰੇ ਨਾਲ ਮੁਹੱਬਤ ਨਹੀਂ ਰੱਖਦਾ। ਸਾਥੀਓ, ਕਈ ਦਫ਼ਾ ਅਸੀਂ ਖੁਦ ਜਦੋਂ ਇਬਾਦਤ ਹੁੰਦੀ ਹੁੰਦੀ ਹੈ, ਜਦੋਂ ਅਸੀਂ ਖੁਦਾ ਦੇ ਘਰ ਵਿੱਚ ਹੁੰਦੇ ਹਾਂ, ਉਸ ਵੇਲੇ ਅਸੀਂ ਖੁਦਾ ਦੇ ਘਰ ਤੇ ਹੁੰਦੇ ਹਾਂ ਪਰ ਸਾਡੇ ਜ਼ਿਹਨ, ਸਾਡੇ ਦਿਲ ਦੁਨੀਆਵੀ ਕੰਮਾਂ ਵੱਲ ਹੁੰਦੇ ਨੇ। ਸਾਡੀ ਪੂਰੀ ਤਵੱਜਾ ਖੁਦਾ ਵੱਲ ਜਾਂ ਖੁਦਾ ਦੀ ਇਬਾਦਤ ਵੱਲ ਨਹੀਂ ਹੁੰਦੀ। ਦੁਨੀਆਵੀ ਕੰਮਾਂ ਨੂੰ ਜ਼ਿਆਦਾ ਅਸੀਂ ਪਸੰਦ ਕਰਨੇ ਆ ਬਜਾਏ ਕਿ ਖੁਦਾ ਦੀ ਇਬਾਦਤ ਕਰਨਾ। ਕਈ ਲੋਕ ਆਪਣੇ ਦੁਨਿਆਵੀ ਕੰਮਾਂ ਦੀ ਖਾਤਰ ਖੁਦਾ ਦੀ ਇਬਾਦਤ ਕਰਨਾ ਛੱਡ ਦਿੰਦੇ ਨੇ, ਪਰ ਸਾਥੀ ਉਸ ਵੇਲੇ ਹੀ ਇਸ ਗੱਲ ਦਾ ਇਜ਼ਹਾਰ ਕਰਨਾ ਹੁੰਦਾ ਕਿ ਸਾਨੂੰ ਕਿਹਦੀ ਜ਼ਿਆਦਾ ਫਿਕਰ ਹੈ, ਅਸੀਂ ਕਿਹਦੇ ਨਾਲ ਜ਼ਿਆਦਾ ਮੁਹੱਬਤ ਰੱਖਦੇ ਹਾਂ, ਸਾਡੀ ਜ਼ਿੰਦਗੀ ਵਿੱਚ ਕੌਣ ਅਵਲ ਦਰਜਾ ਰੱਖਦਾ ਹੈ, ਖੁਦਾ ਜਾਂ ਦੁਨੀਆ। ਸੋ ਜਦੋਂ ਤੁਸੀਂ ਵੇਖੋ ਕਿ ਤੁਸੀਂ ਦੁਨਿਆਵੀ ਕੰਮਾਂ ਦੀ ਖਾਤਰ ਖੁਦਾ ਦੀ ਇਬਾਦਤ ਕਰਨਾ ਛੱਡਣ ਦਿਓ, ਜਦੋਂ ਤੁਸੀਂ ਦੁਨਿਆਵੀ ਕੰਮਾਂ ਦੀ ਖਾਤਰ ਦੁਆ ਕਰਨਾ ਭੁੱਲ ਜਾਂਦੇ ਹੋ ਜਾਂ ਦੁਆ ਨੂੰ ਤਰਕ ਕਰ ਦਿੰਦੇ ਹੋ, ਜਦੋਂ ਤੁਸੀਂ ਦੁਨਿਆਵੀ ਕੰਮਾਂ ਨੂੰ ਪਹਿਲਾ ਦਰਜਾ ਦਿੰਦੇ ਹੋ, ਅਵਲ ਦਰਜਾ ਦਿੰਦੇ ਹੋ ਔਰ ਫਿਰ ਖੁਦਾ ਦੀ ਇਬਾਦਤ ਨੂੰ ਦੂਜਾ ਦਰਜਾ ਦਿੰਦੇ ਹੋ, ਇਹਦਾ ਮਤਲਬ ਹੈ ਕਿ ਸਾਡੇ ਅੰਦਰ ਖੁਦਾ ਦੀ ਮੁਹੱਬਤ ਨਹੀਂ ਪਾਈ ਜਾਂਦੀ। ਜਿਹੜਾ ਖੁਦਾ ਦਾ ਬੰਦਾ ਹੋਏਗਾ ਉਹ ਹਮੇਸ਼ਾ ਅਵਲ ਦਰਜਾ ਖੁਦਾ ਨੂੰ ਦੇਗਾ, ਉਹ ਹਮੇਸ਼ਾ ਅਵਲ ਦਰਜਾ ਖੁਦਾ ਦੀ ਇਬਾਦਤ ਨੂੰ ਦੇਗਾ, ਉਹ ਹਮੇਸ਼ਾ ਪਹਿਲੂ ਦੁਆ ਕਰੇਗਾ, ਫਿਰ ਉਹ ਖੁਦਾ ਦੀ ਹਿੰਮਤ ਤਾਕਤ ਨਾਲ ਦੂਜਿਆਂ ਕੰਮਾਂ ਨੂੰ ਸਰਅੰਜਾਮ ਦੇਵੇਗਾ। ਸਾਥੀਓ, ਜਦੋਂ ਅਸੀਂ ਆਪਣੀਆਂ ਜ਼ਿੰਦਗੀਆਂ ਵਿੱਚ ਇਹ ਗੱਲ ਵੇਖੀਏ ਕਿ ਅਸੀਂ ਖੁਦਾ ਦੀ ਇਬਾਦਤ ਕਰਨਾ ਪਸੰਦ ਕਰਨੇ ਹਾਂ ਬਜਾਏ ਕਿ ਦੁਨੀਆਵੀ ਕੰਮਾਂ ਨੂੰ ਕਰਨਾ, ਉਸ ਵੇਲੇ ਇਹਦਾ ਮਤਲਬ ਹੈ ਕਿ ਸਾਡੇ ਅੰਦਰ ਮਸੀਹ ਦੀ ਮੁਹੱਬਤ ਪੈ ਜਾਂਦੀ ਹੈ। ਖੁਦਾ ਦਾ ਬੰਦਾ ਕਦੀ ਵੀ ਦੁਨਿਆਵੀ ਕੰਮਾਂ ਦੀ ਖਾਤਰ ਖੁਦਾ ਨੂੰ ਜਾਂ ਖੁਦਾ ਦੀ ਇਬਾਦਤ ਨੂੰ ਨਹੀਂ ਛੱਡੇਗਾ। ਪਹਿਲੋਂ ਉਹ ਖੁਦਾ ਕੋਲ ਆਏਗਾ, ਪਹਿਲੋਂ ਉਹ ਖੁਦਾ ਦੀ ਇਬਾਦਤ ਕਰੇਗਾ, ਫਿਰ ਉਹ ਆਪਣੇ ਦੂਜੇ ਫਰਾਇਜ਼ ਨੂੰ ਪੂਰਾ ਕਰੇਗਾ। ਸੋ ਸਾਥੀਓ, ਅਸੀਂ ਅਵਲ ਦਰਜਾ ਖੁਦਾ ਨੂੰ ਦਈਏ, ਖੁਦਾ ਦੀ ਇਬਾਦਤ ਕਰੀਏ। ਸਾਥੀਓ, ਗੱਲ ਮੈਂ ਨਹੀਂ ਕਹਿੰਦਾ ਕਿ ਅਸੀਂ ਦੁਨਿਆਵੀ ਫਰਾਇਜ਼ ਨੂੰ ਪੂਰਾ ਨਾ ਕਰੀਏ ਜਿਹੜੇ ਕਿ ਸਾਡੇ 'ਤੇ ਆਉਂਦੇ ਨੇ। ਅਹਿਮ ਗੱਲ ਜਿਹੜੀ ਸਾਨੂੰ ਬਾਈਬਲ ਮੁਕੱਦਸ ਵਿੱਚ ਦੱਸੀ ਗਈ ਹੈ, ਜਿਹੜੀ ਗੱਲ 'ਤੇ ਜ਼ੋਰ ਦਿੱਤਾ ਗਿਆ ਹੈ, ਉਹ ਆ ਹੈ ਕਿ ਅਸੀਂ ਅਵਲ ਦਰਜਾ ਖੁਦਾ ਨੂੰ ਦਈਏ, ਜ਼ਿਆਦਾ ਮੁਹੱਬਤ ਅਸੀਂ ਖੁਦਾ ਨਾਲ ਰੱਖੀਏ, ਅਸੀਂ ਦੁਨੀਆ ਵਿੱਚ ਰਹਿ ਕੇ ਆਪਣੀਆਂ ਜ਼ਿੰਦਗੀਆਂ ਤੋਂ ਖੁਦਾ ਦਾ ਜਲਾਲ ਜ਼ਾਹਿਰ ਕਰੀਏ, ਅਸੀਂ ਦੁਨੀਆ ਦੇ ਜਾਂ ਦੁਨਿਆਵੀ ਕੰਮਾਂ ਦੇ ਲਈ ਹੀ ਰਹਿਣਾ ਚਾਹੀਏ, ਅਸੀਂ ਕੋਸ਼ਿਸ਼ ਕਰੀਏ ਕਿ ਅਸੀਂ ਖੁਦਾ ਨੂੰ ਕਿਸੇ ਵੀ ਤਰ੍ਹਾਂ ਨਜ਼ਰਅੰਦਾਜ਼ ਨਾ ਕਰੀਏ, ਬਲਕਿ ਸਾਡੇ ਜ਼ਿੰਦਗੀਆਂ ਵਿੱਚ ਖੁਦਾ ਦਾ ਅਵਲ ਦਰਜਾ ਹੋਣਾ ਚਾਹੀਦਾ ਹੈ। ਅਸੀਂ ਹਰ ਤਰ੍ਹਾਂ ਦੇ ਗੁਨਾਹ ਤੋਂ ਦੂਰ ਰਹੀਏ, ਹਰ ਉਸ ਸ਼ੈਅ ਤੋਂ ਕਿਨਾਰਾ ਕਰੀਏ, ਹਰ ਉਸ ਕੰਮ ਤੋਂ ਦੂਰ ਰਹੀਏ ਜਿਹੜਾ ਸਾਨੂੰ ਖੁਦਾ ਤੋਂ ਦੂਰ ਲੈ ਜਾਂਦਾ ਹੈ। ਸਾਥੀਓ, ਅਸੀਂ ਬਾਈਬਲ ਮੁਕੱਦਸ ਦੇ ਨਵੇਂ ਯਾਦਨਾਮੇ ਵਿੱਚ ਮਤੀ ਦੇ ਅੰਜੀਲ ਦੇ ਚੌਥੇ ਬਾਬ ਵਿੱਚ ਇਸ ਗੱਲ ਪੜ੍ਹਨੇ ਆ ਕਿ ਸ਼ੈਤਾਨ ਨੇ ਬਿਆਬਾਨ ਵਿੱਚ ਯਿਸੂ ਮਸੀਹ ਨੂੰ ਆਜ਼ਮਾਇਆ। ਤੇ ਸਾਥੀਓ, ਜਿਵੇਂ ਕਿ ਅਸੀਂ ਇਹ ਗੱਲ ਜਾਣਦੇ ਆ ਕਿ ਸ਼ੈਤਾਨ ਨੇ ਬਿਆਬਾਨ ਵਿੱਚ ਤਿੰਨ ਦਫਾ ਯਿਸੂ ਮਸੀਹ ਨੂੰ ਆਜ਼ਮਾਇਆ, ਯਿਸੂ ਮਸੀਹ ਨੂੰ ਗੁਨਾਹ ਵਿੱਚ ਡਿੱਗਣ ਦੀ ਕੋਸ਼ਿਸ਼ ਕੀਤੀ, ਦੁਨੀਆ ਨਾਲ ਮੁਹੱਬਤ ਰੱਖਣ ਦੇ ਲਈ ਉਹਨੂੰ ਕਾਇਲ ਕਰਨ ਦੀ ਕੋਸ਼ਿਸ਼ ਕੀਤੀ। ਪਰ ਅਸੀਂ ਵੇਖਦੇ ਹਾਂ ਕਿ ਯਿਸੂ ਮਸੀਹ ਨੇ ਉਹਨੂੰ ਕਿਹਾ ਕਿ ਸ਼ੈਤਾਨ ਦੂਰ ਹੋ। ਤੇ ਸਾਥੀ, ਉਹ ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਆਪਣੀ ਕਿਤਾਬ ਹਦਾਇਤ ਬਰਾਏ ਕਲੀਸੀਆ ਜਿਲਦ ਨੰਬਰ 2 ਇਹਦੇ ਸਫ਼ਾ ਨੰਬਰ 185 ਵਿੱਚ ਇਹ ਗੱਲ ਲਿਖਦੀ ਹੈ ਕਿ ਸ਼ੈਤਾਨ ਬਿਆਬਾਨ ਵਿੱਚ ਮਸੀਹ ਖੁਦਾਵੰਦ ਦੇ ਨਾਲ ਜਿਸ ਤਰ੍ਹਾਂ ਪੇਸ਼ ਆਇਆ, ਉਹ ਉਸ ਤੋਂ ਜ਼ਿਆਦਾ ਮੁਤਾਤ ਹੋ ਕੇ, ਯਾਨੀ ਕਿ ਹੁਸ਼ਿਆਰ ਹੋ ਕੇ ਆਦਮੀਆਂ ਦੇ ਨਾਲ ਪੇਸ਼ ਆਉਂਦਾ ਹੈ। ਕਿਉਂਕਿ ਸ਼ੈਤਾਨ ਨੂੰ ਦੱਸਿਆ ਗਿਆ ਹੈ ਕਿ ਉਹਨੂੰ ਬਿਆਬਾਨ ਵਿੱਚ ਸ਼ਿਕਸਤ ਹੋਈ ਹੈ, ਉਹ ਹਾਰਿਆ ਹੋਇਆ ਦੁਸ਼ਮਣ ਹੈ। ਉਹ ਆਦਮੀਆਂ ਦੇ ਕੋਲ ਆ ਕੇ ਉਹਨਾਂ ਦੇ ਨਾਲ ਜ਼ਾਹਿਰੀ ਇਬਾਦਤ ਤਲਬ ਨਹੀਂ ਕਰਦਾ, ਬਲਕਿ ਸਿਰਫ ਆ ਕਹਿੰਦਾ ਹੈ ਕਿ ਆਦਮੀ ਅੱਛੀ ਸ਼ੈਵਾਂ ਦੇ ਨਾਲ ਮੁਹੱਬਤ ਰੱਖੇ। ਅਗਰ ਸ਼ੈਤਾਨ ਇਹਦੇ ਵਿੱਚ ਕਾਮਯਾਬ ਹੋ ਜਾਂਦਾ ਹੈ ਤੇ ਆਸਮਾਨੀ ਸ਼ੈਵਾਂ ਤਾਰੀਖ ਹੋ ਜਾਂਦੇ ਨੇ। ਸ਼ੈਤਾਨ ਲੋਕਾਂ ਤੋਂ ਸਿਰਫ ਆਹੀ ਚਾਹੁੰਦਾ ਹੈ ਕਿ ਉਹ ਉਹਨਾਂ ਆਜ਼ਮਾਇਸ਼ਾਂ ਦੀ ਤਾਕਤ ਵਿੱਚ ਫਸ ਜਾਣ ਜਿਹੜਿਆਂ ਕਿ ਦੁਨੀਆ ਦੇ ਨਾਲ ਪਿਆਰ ਕਰਨ ਵਿੱਚ ਪਾਏ ਜਾਂਦੇ ਨੇ। ਆਪਣੇ ਦਰਜੇ ਜਾਂ ਅਹੁਦੇ ਨੂੰ ਪਿਆਰ ਕਰਨਾ, ਰੁਪਏ ਪੈਸੇ ਨਾਲ ਪਿਆਰ ਕਰਨਾ, ਦੁਨਿਆਵੀ ਸ਼ੈਵਾਂ ਨੂੰ ਪਿਆਰ ਕਰਨਾ, ਕਿਸੇ ਵੀ ਕਾਮਯਾਬੀ ਦੇ ਨਾਲ ਪਿਆਰ ਕਰਨਾ, ਇਹਨਾਂ ਸਾਰੀਆਂ ਸ਼ੈਵਾਂ ਵਿੱਚ ਸ਼ੈਤਾਨ ਦੀ ਹੀ ਆਜ਼ਮਾਇਸ਼ ਪਾਈ ਜਾਂਦੀ ਹੈ। ਇਸੇ ਤਰ੍ਹਾਂ ਦਾ ਮੁਤਾਲਬਾ ਉਹਨੇ ਮਸੀਹ ਯਿਸੂ ਦੇ ਅੱਗੇ ਵੀ ਪੇਸ਼ ਕੀਤਾ ਸੀ। ਸੋ ਸਾਥੀਓ, ਇਹ ਗੱਲ ਸੱਚ ਹੈ ਕਿ ਦੁਨੀਆ ਦੇ ਨਾਲ ਪਿਆਰ ਕਰਨ ਤੋਂ ਮੁਰਾਦ ਆ ਹੈ ਕਿ ਆਪਣੇ ਅਹੁਦੇ ਦੇ ਨਾਲ ਪਿਆਰ ਕਰਨਾ। ਕਈ ਲੋਕ ਆਪਣੇ ਅਹੁਦੇ ਨੂੰ, ਆਪਣੇ ਦਰਜੇ ਨੂੰ ਬੜਾ ਪਸੰਦ ਕਰਦੇ ਨੇ, ਉਹਦੇ ਤੇ ਬੜਾ ਗਰੂਰ ਤੇ ਫਖਰ ਕਰਦੇ ਨੇ, ਆਪਣੇ ਰੁਪਏ ਪੈਸੇ ਤੇ, ਦੌਲਤ ਤੇ, ਦੁਨਿਆਵੀ ਸ਼ੈਵਾਂ ਤੇ ਬੜਾ ਗਰੂਰ ਕਰਦੇ ਨੇ। ਤੇ ਇਹਨਾਂ ਗੱਲਾਂ ਵਿੱਚ ਹੀ ਸ਼ੈਤਾਨ ਦੀ ਆਜ਼ਮਾਇਸ਼ ਪਾਈ ਜਾਂਦੀ ਏ। ਤੇ ਜਦੋਂ ਅਸੀਂ ਦੁਨਿਆਵੀ ਸ਼ੈਵਾਂ ਨਾਲ ਪਿਆਰ ਕਰਨਾ ਸ਼ੁਰੂ ਕਰ ਦਿੰਦੇ ਹਾਂ, ਉਸ ਵੇਲੇ ਅਸੀਂ ਖੁਦਾ ਤੋਂ ਦੂਰ ਚਲੇ ਜਾਂਦੇ ਹਾਂ। ਸੋ ਸਾਥੀਓ, ਅੱਜ ਅਸੀਂ ਇਸ ਗੱਲ ਨੂੰ ਜਾਣੀਏ ਤੇ ਇਸ ਗੱਲ ਨੂੰ ਵੇਖੀਏ ਕਿ ਅਸੀਂ ਤੇ ਦੁਨਿਆਵੀ ਸ਼ੈਵਾਂ ਨਾਲ ਮੁਹੱਬਤ ਰੱਖ ਕੇ ਕਿਧਰੇ ਅਸੀਂ ਖੁਦਾ ਕੋਲੋਂ ਦੂਰ ਤੇ ਨਹੀਂ ਚਲੇ ਗਏ, ਕਿਧਰੇ ਸਾਡੇ ਦਿਲਾਂ ਵਿੱਚ ਖੁਦਾ ਦਾ ਪਿਆਰ ਘੱਟ ਤੇ ਨਹੀਂ ਹੋ ਗਿਆ ਦੁਨੀਆਂ ਵਿੱਚ ਰਹਿੰਦੇ ਹੋਏ ਹਾਂ। ਸਾਥੀਓ, ਖੁਦਾਵੰਦ ਦਾ ਕਲਾਮ ਸਾਨੂੰ ਇਸ ਗੱਲ ਦੀ ਤਾਲੀਮ ਦਿੰਦਾ, ਇਸ ਗੱਲ ਦਾ ਹੁਕਮ ਦਿੰਦਾ ਕਿ ਅਸੀਂ ਦੁਨੀਆਂ ਵਿੱਚ ਰਹਿੰਦੇ ਹੋਏ ਹਾਂ ਖੁਦਾ ਨਾਲ ਮੁਹੱਬਤ ਰੱਖੀਏ। ਸਾਥੀਓ, ਅਗਰ ਅਸੀਂ ਮਰਕਸ ਦੀ ਅੰਜੀਲ ਇਹਦੇ 12ਵੇਂ ਬਾਬ ਦੀ 30ਵੀਂ ਐਤ ਪੜ੍ਹੀਏ ਤੇ ਇੱਥੇ ਅਸੀਂ ਇਹ ਗੱਲ ਪੜ੍ਹਨੇ ਹਾਂ ਕਿ ਤੂੰ ਖੁਦਾਵੰਦ ਆਪਣੇ ਖੁਦਾ ਦੇ ਨਾਲ ਆਪਣੇ ਸਾਰੇ ਦਿਲ ਤੇ ਆਪਣੀ ਸਾਰੀ ਜਾਨ ਤੇ ਆਪਣੀ ਸਾਰੀ ਅਕਲ ਤੇ ਆਪਣੀ ਸਾਰੀ ਤਾਕਤ ਦੇ ਨਾਲ ਮੁਹੱਬਤ ਰੱਖ। ਸੋ ਖੁਦਾ ਦਾ ਸਾਡੇ ਲਈ ਆਹ ਹੁਕਮ ਹੈ ਕਿ ਅਸੀਂ ਉਹਦੇ ਨਾਲ ਮੁਹੱਬਤ ਰੱਖੀਏ। ਸਾਥੀਓ, ਬਾਈਬਲ ਮੁਕੱਦਸ ਸਾਨੂੰ ਇਸ ਗੱਲ ਦੀ ਤਾਲੀਮ ਦਿੰਦੀ ਹੈ ਕਿ ਅਸੀਂ ਖੁਦਾਵੰਦ ਆਪਣੇ ਖੁਦਾ ਦੇ ਨਾਲ ਆਪਣੇ ਸਾਰੇ ਦਿਲ ਤੇ ਆਪਣੀ ਸਾਰੀ ਜਾਨ ਤੇ ਆਪਣੀ ਸਾਰੀ ਅਕਲ ਤੇ ਆਪਣੀ ਸਾਰੀ ਤਾਕਤ ਦੇ ਨਾਲ ਮੁਹੱਬਤ ਰੱਖੀਏ। ਤੇ ਸਾਥੀਓ, ਆ ਗੱਲ ਯਾਦ ਰੱਖੋ ਕਿ ਲਫ਼ਜ਼ ਸਾਰੀ ਤੋਂ ਮੁਰਾਦ ਹੈ ਮੁਕੰਮਲ ਤੌਰ ਨਾਲ ਪੂਰੇ ਦਿਲ ਨਾਲ ਖੁਦਾ ਨਾਲ ਮੁਹੱਬਤ ਰੱਖੀਏ। ਸਾਡੀ ਮੁਹੱਬਤ ਵਿੱਚ ਕਮੀ ਨਹੀਂ ਪੈ ਜਾਣੀ ਚਾਹੀਦੀ। ਸਾਡੀਆਂ ਜ਼ਿੰਦਗੀਆਂ ਵਿੱਚ ਅਵਲ ਦਰਜਾ ਖੁਦਾ ਨੂੰ ਹਾਸਿਲ ਹੋਣਾ ਚਾਹੀਦਾ ਹੈ। ਸਾਡੇ ਕਰਦਾਰ ਤੋਂ, ਸਾਡੇ ਉੱਠਣ ਬਹਿਣ ਤੋਂ, ਸਾਡੀ ਬੋਲਚਾਲ ਤੋਂ ਯਿਸੂ ਮਸੀਹ ਨਜ਼ਰ ਆਉਣਾ ਚਾਹੀਦਾ ਹੈ, ਉਹਦਾ ਜਲਾਲ ਜ਼ਾਹਿਰ ਹੋਣਾ ਚਾਹੀਦਾ ਹੈ। ਫਿਰ ਹੀ ਅਸੀਂ ਖੁਦਾ ਨੂੰ ਪਸੰਦ ਆ ਸਕਦੇ ਹਾਂ, ਖੁਦਾ ਦੇ ਨਾਲ ਜੁੜੇ ਰਹਿ ਸਕਦੇ ਹਾਂ। ਸਾਥੀਓ, ਅਸੀਂ ਜ਼ਬੂਰ 136 ਤੇ ਦੀ 3ਵੀਂ ਆਇਤ ਵਿੱਚ ਵੀ ਇਹ ਗੱਲ ਪੜ੍ਹਨੇ ਆ ਕਿ ਮਾਲਕਾਂ ਦੇ ਮਾਲਕ ਦਾ ਸ਼ੁਕਰ ਕਰੋ ਕਿ ਉਹਦੀ ਸ਼ਫਕਤ ਅਬਦੀ ਹੈ। ਸੋ ਮਾਲਕਾਂ ਦਾ ਮਾਲਿਕ ਖੁਦਾਵੰਦ ਖੁਦਾ ਹੈ, ਅਸਾਂ ਉਹਦਾ ਹੀ ਸ਼ੁਕਰ ਕਰਨਾ ਹੈ ਤੇ ਉਹਦੀ ਹੀ ਇਬਾਦਤ ਕਰਨੀ ਹੈ, ਕਿਉਂਕਿ ਉਹਦੀ ਸ਼ਫਕਤ ਅਬਦੀ ਹੈ ਤੇ ਉਹਦਾ ਪਿਆਰ ਨਿਰਾਲਾ ਹੈ। ਸਾਥੀਓ, ਅਸੀਂ ਖੁਦਾਵੰਦ ਦੇ ਕਲਾਮ ਵਿੱਚ ਬਾਈਬਲ ਮੁਕੱਦਸ ਵਿੱਚ ਇਸ ਗੱਲ ਨੂੰ ਵੀ ਪੜ੍ਹਨੇ ਆ ਕਿ ਜਿਹੜੇ ਲੋਕ ਖੁਦਾ ਨਾਲ ਮੁਹੱਬਤ ਰੱਖਦੇ ਨੇ ਉਹ ਕਿਹੜੀ ਬਰਕਤ ਪਾਉਂਦੇ ਨੇ, ਖੁਦਾਵੰਦ ਉਹਨਾਂ ਦੇ ਲਈ ਫਿਰ ਕੀ ਕੁਝ ਕਰਦਾ ਹੈ। ਅਗਰ ਅਸੀਂ ਜ਼ਬੂਰ 145 ਤੇ ਦੀ 20 ਐਤ ਪੜ੍ਹੀਏ ਤੇ ਇੱਥੇ ਆ ਗੱਲ ਬਿਆਨ ਕੀਤੀ ਗਈ ਏ, ਖੁਦਾਵੰਦ ਆਪਣੇ ਸਾਰੇ ਮੁਹੱਬਤ ਰੱਖਣ ਵਾਲਿਆਂ ਦੀ ਹਿਫਾਜ਼ਤ ਕਰੇਗਾ ਪਰ ਸਾਰੇ ਸਰੀਰਾਂ ਨੂੰ ਹਲਾਕ ਕਰ ਦੇਵੇਗਾ। ਸੋ ਸਾਥੀਓ, ਖੁਦਾਵੰਦ ਦਾ ਕਲਾਮ ਫਰਮਾਉਂਦਾ ਹੈ ਕਿ ਖੁਦਾਵੰਦ ਉਹਨਾਂ ਲੋਕਾਂ ਦੀ ਹਿਫਾਜ਼ਤ ਕਰੇਗਾ, ਖੁਦਾਵੰਦ ਉਹਨਾਂ ਲੋਕਾਂ ਦੇ ਨਾਲ ਹੋਏਗਾ, ਖੁਦਾਵੰਦ ਉਹਨਾਂ ਲੋਕਾਂ ਨੂੰ ਬਰਕਤ ਦੇਵੇਗਾ ਜਿਹੜੇ ਉਹਦੇ ਨਾਲ ਮੁਹੱਬਤ ਰੱਖਣਗੇ, ਜਿਹੜੇ ਸਿਰਫ ਉਹਦੀ ਹੀ ਇਬਾਦਤ ਕਰਨਗੇ, ਜਿਹੜੇ ਸਿਰਫ ਉਹਦੇ ਕੋਲੋਂ ਹੀ ਡਰਨਗੇ। ਪਰ ਖੁਦਾਵੰਦ ਉਹਨਾਂ ਲੋਕਾਂ ਨੂੰ ਹਲਾਕ ਕਰ ਦੇਵੇਗਾ ਜਿਹੜੇ ਉਹਦੇ ਨਾਲ ਮੁਹੱਬਤ ਨਹੀਂ ਰੱਖਣਗੇ, ਬਲਕਿ ਦੁਨੀਆ ਦੇ ਨਾਲ ਤੇ ਦੁਨੀਆ ਵਿੱਚ ਪਾਈ ਜਾਣ ਵਾਲੀ ਅਸ਼ਾਵਾਂ ਦੇ ਨਾਲ ਮੁਹੱਬਤ ਰੱਖਣਗੇ। ਸੋ ਅਸੀਂ ਵੇਖਦੇ ਕਿ ਖੁਦਾਵੰਦ ਖੁਦ ਬੜੇ ਵਾਜ਼ੇ ਤੌਰ ਨਾਲ ਸਾਡੇ ਸਾਹਮਣੇ ਇਹ ਕਲਾਮ ਪੇਸ਼ ਕਰਦਾ ਹੈ। ਬਾਈਬਲ ਮੁਕੱਦਸ ਬੜੇ ਵਾਜ਼ੇ ਤੌਰ ਨਾਲ ਇਸ ਗੱਲ ਨੂੰ ਬਿਆਨ ਕਰਦੀ ਹੈ ਕਿ ਜਿਹੜੇ ਖੁਦਾ ਨਾਲ ਮੁਹੱਬਤ ਰੱਖਣਗੇ, ਜਿਹੜੇ ਖੁਦਾ ਨੂੰ ਆਪਣਾ ਖਾਲਿਕ ਤੇ ਮਾਲਿਕ ਤਸਲੀਮ ਕਰਨਗੇ, ਜਿਹੜੇ ਸਿਰਫ ਖੁਦਾ ਦੀ ਹੀ ਇਬਾਦਤ ਕਰਨਗੇ, ਉਹਦੀ ਹੀ ਖਿਦਮਤ ਕਰਨਗੇ, ਖੁਦਾਵੰਦ ਖੁਦ ਉਹਨਾਂ ਦੀ ਹਿਫਾਜ਼ਤ ਕਰੇਗਾ, ਉਹਨਾਂ ਦੇ ਨਾਲ ਰਹੇਗਾ ਤੇ ਉਹਨਾਂ ਨੂੰ ਬਰਕਤ ਦੇਵੇਗਾ। ਪਰ ਜਿਹੜੇ ਲੋਕ ਖੁਦਾ ਨਾਲ ਮੁਹੱਬਤ ਨਹੀਂ ਰੱਖਣਗੇ, ਜਿਹੜੇ ਖੁਦਾ ਨੂੰ ਆਪਣਾ ਖਾਲਿਕ ਤੇ ਮਾਲਿਕ ਤਸਲੀਮ ਨਹੀਂ ਕਰਨਗੇ, ਜਿਹੜੇ ਲੋਕ ਦੁਨੀਆ ਨੂੰ ਤੇ ਦੁਨੀਆ ਦੀ ਸ਼ੈਵਾਂ ਨੂੰ ਆਪਣੀਆਂ ਜ਼ਿੰਦਗੀਆਂ ਵਿੱਚ ਅਵਲ ਦਰਜਾ ਦੇਣਗੇ ਤੇ ਖੁਦਾ ਨੂੰ ਤਰਕ ਕਰ ਦੇਣਗੇ, ਉਹ ਲੋਕ ਆਪਣੇ ਗੁਨਾਹ ਦੀ ਵਜ੍ਹਾ ਤੋਂ ਹਲਾਕ ਹੋ ਜਾਣਗੇ। ਸੋ ਸਾਥੀਓ, ਖੁਦਾ ਦੇ ਨਾਲ ਮੁਹੱਬਤ ਰੱਖਣਾ, ਖੁਦਾ ਦੀ ਖਿਦਮਤ ਕਰਨਾ ਰਾਸਤੀ ਏ ਤੇ ਇਹਦੇ ਵਿੱਚ ਹੀ ਸਾਡੀ ਭਲਾਈ ਪਾਈ ਜਾਂਦੀ ਹੈ ਤੇ ਜ਼ਿੰਦਗੀ ਪਾਈ ਜਾਂਦੀ ਏ। ਪਰ ਖੁਦਾ ਨਾਲ ਮੁਹੱਬਤ ਨਾ ਰੱਖਣਾ ਗੁਨਾਹ ਹੈ ਤੇ ਜਿਹੜੀ ਜਾਨ ਗੁਨਾਹ ਕਰੇਗੀ ਸੋ ਮਰੇਗੀ। ਸੋ ਇਸ ਲਈ ਸਾਥੀਓ, ਅੱਜ ਮੈਂ ਤੁਹਾਡੇ ਅੱਗੇ ਅਪੀਲ ਕਰਨਾ ਕਿ ਨਿਜਾਤ ਪਾਉਣ ਦੇ ਲਈ, ਆਪਣੀ ਜ਼ਿੰਦਗੀ ਨੂੰ ਹਾਸਲ ਕਰਨ ਦੇ ਲਈ, ਆਪਣੀ ਬਾਦਸ਼ਾਹਤ ਵਿੱਚ ਜਾਣ ਦੇ ਲਈ, ਤੁਸੀਂ ਖੁਦਾਵੰਦ ਆਪਣੇ ਖੁਦਾ ਦੇ ਨਾਲ ਮੁਹੱਬਤ ਰੱਖੋ, ਸਿਰਫ ਉਹਦੀ ਹੀ ਇਬਾਦਤ ਕਰੋ, ਸਿਰਫ ਉਹਦੀ ਹੀ ਖਿਦਮਤ ਕਰੋ, ਉਹਨੂੰ ਹੀ ਆਪਣਾ ਖਾਲਿਕ ਤੇ ਮਾਲਿਕ ਤਸਲੀਮ ਕਰੋ, ਤਾਂ ਕਿ ਖੁਦਾਵੰਦ ਆਪਣੇ ਵਾਅਦੇ ਦੇ ਮੁਤਾਬਿਕ ਤੁਹਾਡੇ ਨਾਲ ਰਹੇ, ਤੁਹਾਡੀ ਹਿਫਾਜ਼ਤ ਕਰੇ ਤੇ ਤੁਹਾਨੂੰ ਬਰਕਤ ਤੇ ਬਰਕਤ ਦੇਵੇ। ਸੋ ਖੁਦਾਵੰਦ ਵਿੱਚ ਹੀ ਸਾਡੀ ਸਲਾਮਤੀ ਪਾਈ ਜਾਂਦੀ ਹੈ। ਸੋ ਸਾਥੀਓ, ਇਸ ਵੇਲੇ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹੁੰਦਾ। ਆਓ ਅਸੀਂ ਖੁਦਾ ਦੇ ਅੱਗੇ ਇਲਤਜਾ ਕਰੀਏ ਕਿ ਉਹ ਸਾਨੂੰ ਹਮੇਸ਼ਾ ਆਪਣੇ ਨਾਲ ਵਫ਼ਾਦਾਰ ਰੱਖੇ, ਕਿਉਂਕਿ ਅਸੀਂ ਸਿਰਫ ਉਹਨੂੰ ਹੀ ਆਪਣਾ ਖਾਲਿਕ ਤੇ ਮਾਲਿਕ ਤਸਲੀਮ ਕਰਨੇ ਆ ਤੇ ਉਹਦੀ ਹੀ ਇਬਾਦਤ ਕਰਨੇ ਆ। ਸੋ ਆਓ ਸਾਥੀਓ, ਅਸੀਂ ਦੁਆ ਕਰੀਏ। ਇਹ ਜ਼ਮੀਨ ਤੇ ਆਸਮਾਨ ਦੇ ਖਾਲਿਕ ਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰੇ ਹਜ਼ੂਰਾਨੇ ਆ, ਤੇਰੇ ਨਾਮ ਨੂੰ ਇੱਜ਼ਤ ਜਲਾਲ ਦੇਣੇ ਆ, ਕਿਉਂਕਿ ਤੂੰ ਹੀ ਤਾਰੀਫ ਤੇ ਤਮਜੀਦ ਦੇ ਲਾਇਕ ਏ। ਇਹ ਖੁਦਾਵੰਦ, ਅਸੀਂ ਤੇਰੇ ਅੱਗੇ ਇਲਤਜਾ ਕਰਨੇ ਆ ਕਿ ਤੂੰ ਸਾਡੇ ਗੁਨਾਹਾਂ ਨੂੰ ਮਾਫ਼ ਫਰਮਾ, ਅਸੀਂ ਤੈਨੂੰ ਹੀ ਆਪਣਾ ਖਾਲਿਕ ਤੇ ਮਾਲਿਕ ਤਸਲੀਮ ਕਰਨੇ ਆ ਤੇ ਤੇਰੇ ਨਾਲ ਇਸ ਗੱਲ ਦਾ ਵਾਅਦਾ ਕਰਨੇ ਆ ਕਿ ਅਸੀਂ ਹਮੇਸ਼ਾ ਤੇਰੇ ਨਾਲ ਹੀ ਮੁਹੱਬਤ ਰੱਖਾਂਗੇ, ਤੇਰੀ ਹੀ ਖਿਦਮਤ ਕਰਾਂਗੇ, ਤੇਰੀ ਹੀ ਸਿਰਫ ਇਬਾਦਤ ਕਰਾਂਗੇ ਤੇ ਆਪਣੀਆਂ ਜ਼ਿੰਦਗੀਆਂ ਵਿੱਚ ਹਮੇਸ਼ਾ ਤੈਨੂੰ ਹੀ ਅਵਲ ਦਰਜਾ ਦੇਵਾਂਗੇ, ਕਿਉਂਕਿ ਤੂੰ ਹੀ ਸਾਡੀਆਂ ਜ਼ਿੰਦਗੀਆਂ ਦਾ ਖਾਲਿਕ ਤੇ ਮਾਲਿਕ ਹੈ। ਐ ਖੁਦਾਵੰਦ, ਤੂੰ ਆਪਣੇ ਵਾਅਦਿਆਂ ਨੂੰ ਸਾਡੇ ਨਾਲ ਪੂਰਾ ਕਰ ਤੇ ਸਾਨੂੰ ਆਪਣੇ ਕਲਾਮ ਦੇ ਵਸੀਲੇ ਨਾਲ ਬੜੀ ਬਰਕਤ ਦੇ। ਤੇ ਖੁਦਾਵੰਦ, ਮੈਂ ਦੁਆ ਕਰਨਾ ਵਾਂ ਇਹਨਾਂ ਭਰਾਵਾਂ ਵਾਸਤੇ, ਇਹਨਾਂ ਭੈਣਾਂ ਵਾਸਤੇ, ਇਹਨਾਂ ਬੱਚਿਆਂ ਵਾਸਤੇ ਜਿਨ੍ਹਾਂ ਨੇ ਤੇਰੇ ਕਲਾਮ ਨੂੰ ਸੁਣੀ ਹੈ, ਇਹਨਾਂ ਨੂੰ ਤੂੰ ਬੜੀ ਬਰਕਤ ਦੇ ਤੇ ਇਹਨਾਂ ਨੂੰ ਤੂੰ ਹਮੇਸ਼ਾ ਆਪਣੇ ਨਾਲ ਵਫ਼ਾਦਾਰ ਰਹਿਣ ਦੀ ਤੌਫੀਕ ਤਾ ਫਰਮਾ, ਤਾਂ ਕਿ ਆ ਤੇਰੇ ਨਾਲ ਮੁਹੱਬਤ ਰੱਖਦੇ ਹੋਏ ਆ ਤੇਰੇ ਕੋਲੋਂ ਬਹੁਤ ਸਾਰੀਆਂ ਬਰਕਤਾਂ ਨੂੰ ਪਾਉਣ ਵਾਲੇ ਬਣਨ। ਐ ਖੁਦਾਵੰਦ, ਤੂੰ ਸਾਡੇ ਨਾਲ ਹੋ ਤੇ ਅੱਜ ਦੇ ਕਲਾਮ ਤੇ ਅਮਲ ਕਰਨ ਦੀ ਤੌਫੀਕ ਤਾ ਫਰਮਾ, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਸਬਰ ਦੇ ਨਾਲ ਆਸ ਰੱਖ ਕੇ ਯਹਵਾ ਦੀ ਕਰਦਾ ਸਾਇਨ ਪਜ਼ਾਰੀ, ਤਾ ਦੋਸ ਨੇ ਮੇਰੇ ਤੇ ਤਰਸ ਖਾ ਕੇ ਸੁਣੀ ਮੇਰੀ ਸਾਰੀ ਆਹੋਜ਼ਾਰੀ। ਉਹ ਖਤਰੇ ਤੇ ਟੋਏ ਤੇ ਖੋਬਿਆਂ ਤੂੰ ਹੈ ਮੈਨੂੰ ਕੱਢ ਕੇ ਲਿਆਇਆ ਬਾਹਰ, ਉਹ ਖਤਰੇ ਤੇ ਟੋਏ ਤੇ ਖੋਬਿਆਂ ਤੂੰ ਹੈ ਮੈਨੂੰ ਕੱਢ ਕੇ ਲਿਆਇਆ ਬਾਹਰ, ਚਟਾਨ ਤੇ ਰੱਖੇ ਪੈਰ ਮੇਰੇ ਤੇ ਬਖਸ਼ੀ ਕਦਮਾਂ ਸਵਾਰੀ, ਚਟਾਨ ਤੇ ਰੱਖੇ ਪੈਰ ਮੇਰੇ ਤੇ ਬਖਸ਼ੀ ਕਦਮਾਂ ਸਵਾਰੀ। ਨਵਾਂ ਸਿਖਾਇਆ ਕਿ ਜਿਸ ਤੋਂ ਹੋਵੇ ਤਾਰੀਫ ਉਸ ਦੀ ਖੁਦਾ ਨੇ ਗੀਤ ਇੱਕ ਨਵਾਂ ਸਿਖਾਇਆ ਕਿ ਜਿਸ ਤੋਂ ਹੋਵੇ ਤਾਰੀਫ ਉਸ ਦੀ ਬਤੇਰੇ ਮੰਨਣਗੇ ਪਾਪ ਉਸਦਾ ਤੇ ਆਸ ਰੱਖਣ ਰੱਬ ਉਤੇ ਸਾਰੀ ਬਤੇਰੇ ਮੰਨਣਗੇ ਪਾਪ ਉਸਦਾ ਤੇ ਆਸ ਰੱਖਣ ਰੱਬ ਉਤੇ ਸਾਰੀ ਹਾਲ ਜਾਣੋ ਯਹ ਵਾਯੂ ਤੇ ਭਰੋਸਾ ਜਿਸ ਦਾ ਮੁਬਾਰਕੋ ਸੇ ਦਾ ਹਾਲ ਜਾਣੋ ਯਹ ਵਾਯੂ ਤੇ ਭਰੋਸਾ ਜਿਸ ਦਾ ਮੰਡਿਆਂ ਕੋਲ ਉਹ ਨਹੀਂ ਜਾਂਦਾ ਨਾ ਝੂਠਿਆਂ ਨਾਲ ਰੱਖਦਾ ਯਾਰੀ ਮੰਡਿਆਂ ਕੋਲ ਉਹ ਨਹੀਂ ਜਾਂਦਾ ਨਾ ਝੂਠਿਆਂ ਨਾਲ ਰੱਖਦਾ ਯਾਰੀ ਮੈਂ ਸਬਰ ਦੇ ਨਾਲ ਆਸ ਰੱਖ ਕੇ ਯਹਵਾ ਦੀ ਕਰਦਾ ਸਾਈਂ ਤਜ਼ਾਰੀ ਦਾ ਦੋਸਤ ਨੇ ਮੇਰੇ ਤੇ ਤਰਸ ਖਾ ਕੇ ਸੁਣੀ ਮੇਰੀ ਸਾਰੀ ਆਹੋ
ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਆਪਣੇ ਖੱਤਾਂ ਤੇ ਈਮੇਲਸ ਦੇ ਜ਼ਰੀਏ ਪ੍ਰੋਗਰਾਮ ਨੂੰ ਬਿਹਤਰ ਬਣਾਉਣ ਦੇ ਲਈ ਮਫੀਦ ਮਸ਼ਵਰੇ ਦਿਓ ਤੇ ਆਪਣੇ ਹੋਰ ਸਾਥੀਆਂ ਨੂੰ ਵੀ ਪ੍ਰੋਗਰਾਮ ਦੇ ਬਾਰੇ ਦੱਸੋ। ਖੱਤ ਲਿਖਣ ਦੇ ਲਈ ਤੁਸੀਂ ਸਾਡਾ ਪਤਾ ਨੋਟ ਕਰ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਪਤਾ ਇੱਕ ਵਾਰੀ ਫਿਰ ਸੁਣ ਲਓ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਸਾਥੀਓ, ਤੁਸੀਂ ਸਾਡਾ ਪ੍ਰੋਗਰਾਮ ਇੰਟਰਨੈਟ 'ਤੇ ਵੀ ਸੁਣ ਸਕਦੇ ਹੋ। ਸਾਡੀ ਵੈਬਸਾਈਟ ਹੈ www.awr.org। ਸਾਥੀਓ, ਕੱਲ੍ਹ ਇਸੇ ਵੇਲੇ ਅਤੇ ਇਸੇ ਫ੍ਰੀਕੁਐਂਸੀ 'ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਖੁਦਾ ਹਾਫਿਜ਼।